ਕਹਿ ਨਾਨਕ ਸੁਣ ਮਨ ਮੇਰੇ, ਤੂੰ ਸਦਾ ਸੱਚ ਸੰਭਾਲ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੇ ਮਨ ਸੁਣ, ਤੂੰ ਸਦਾ ਸੱਚ ਸੰਭਾਲ, ਤੂੰ ਹਮੇਸ਼ਾ ਲਈ ਸੱਚ ਨੂੰ ਸੰਭਾਲ, ਸੱਚ ਨੂੰ ਯਾਦ ਕਰ, ਹਰ ਵੇਲੇ ਪ੍ਰਭੂ ਦਾ ਸਿਮਰਨ ਕਰ। ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨ ਭਾਲ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਫਿਰ ਉਪਦੇਸ਼ ਦਿੰਦੇ ਹਨ, ਐ ਮੇਰਿਆ ਮਨਾ, ਤੇਰੇ ਅੰਦਰ ਹੀ ਨਾਮ ਦਾ ਖਜ਼ਾਨਾ ਹੈ। ਨਾਉਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਂ। ਬਾਹਰ ਵਸਤ ਨਾ ਪਾਲ, ਤੂੰ ਉਸ ਵਸਤੂ ਨੂੰ ਬਾਹਰ ਨਾ ਪਾਲ, ਉਹ ਅੰਮ੍ਰਿਤ ਦਾ ਖਜ਼ਾਨਾ, ਨਾਮ ਦਾ ਖਜ਼ਾਨਾ ਤੇਰੇ ਅੰਦਰ ਹੈ। ਜੋ ਪਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ। ਐ ਮਨਾ, ਤੂੰ ਗੁਰਮੁਖ ਬਣ ਕੇ ਆਪਣੀ ਦਿਵ ਦ੍ਰਿਸ਼ਟੀ ਦੁਆਰਾ ਅੰਦਰ ਵੇਖ, ਅਥਵਾ ਗੁਰੂ ਦੀ ਬਖਸ਼ੀ ਗਿਆਨ ਦ੍ਰਿਸ਼ਟੀ ਦੁਆਰਾ ਆਪਣੇ ਅੰਦਰ ਵੇਖ। ਜੋ ਪਾਵੈ ਸੋ ਪੁੰਚ ਤੂੰ, ਫਿਰ ਜੋ ਤੈਨੂੰ ਪਾਉਂਦਾ ਉਹੀ ਤੂੰ ਆਨੰਦ ਮਾਣ ਸਕਦਾ ਹੈ। ਭਾਵ ਨਾਮ ਦਾ ਖਜ਼ਾਨਾ, ਅੰਮ੍ਰਿਤ ਦਾ ਖਜ਼ਾਨਾ ਤੇਰੇ ਅੰਦਰ ਹੈ। ਜਦੋਂ ਗੁਰੂ ਦੁਆਰਾ ਤੂੰ ਉਸ ਖਜ਼ਾਨੇ ਨੂੰ ਤੱਕ ਲਵੇਂਗਾ, ਫਿਰ ਜੋ ਪਾਵੇ ਉਹੀ ਕੁਛ ਆਨੰਦ ਮਾਣ ਸਕਦਾ ਹੈ। ਗੁਰਮੁਖ ਨਦਰ ਨਿਹਾਲ ਮਨ ਮੇਰੇ, ਅੰਤਰ ਹਰ ਨਾਮ ਸਿਖਾਏ। ਐ ਮੇਰੇ ਮਨ, ਤੇਰੇ ਅੰਦਰ ਹੀ ਵਾਹਿਗੁਰੂ ਦਾ ਨਾਮ ਹੈ ਸਿਖਾਏ, ਜੋ ਲੋਕ ਪ੍ਰਲੋਕ ਦਾ ਸਹਾਇਕ ਵੀ ਹੈ। ਗੁਰਮੁਖ ਨਦਰ ਨਿਹਾਲ ਮਨ ਮੇਰੇ, ਤੇ ਤੂੰ ਉਸਨੂੰ ਗੁਰੂ ਦੁਆਰਾ ਗਿਆਨ ਦ੍ਰਿਸ਼ਟੀ ਪ੍ਰਾਪਤ ਕਰਕੇ, ਅਥਵਾ ਜਿਹੜੀ ਆਤਮਕ ਦ੍ਰਿਸ਼ਟੀ ਹੈ, ਦਿਵ ਦ੍ਰਿਸ਼ਟੀ ਪ੍ਰਾਪਤ ਕਰਕੇ, ਤੇ ਉਸਨੂੰ ਆਪਣੇ ਅੰਦਰ ਵੇਖ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣਿਆ ਭਰਮ ਦਾ ਭਰਮ ਭੁਲਾਇਆ। ਉਹ ਵਾਹਿਗੁਰੂ ਦਾ ਨਾਮ ਜੋ ਦੀਨ ਦੁਨੀਆਂ ਦਾ ਸਹਾਇਕ ਹੈ, ਉਹ ਤੇਰੇ ਅੰਦਰ ਹੀ ਹੈ। ਤੂੰ ਗੁਰੂ ਦੁਆਰਾ ਗਿਆਨ ਦ੍ਰਿਸ਼ਟੀ ਪ੍ਰਾਪਤ ਕਰਕੇ ਅੰਦਰ ਵੇਖ, ਫਿਰ ਉਹ ਤੈਨੂੰ ਜ਼ਰੂਰ ਪ੍ਰਾਪਤ ਹੋਵੇਗਾ। ਮਨਮੁੱਖ ਅੰਧਲੇ ਗਿਆਨ ਵੀ ਹੋਣੇ, ਦੂਜੇ ਭਾਏ ਖੋਆਏ। ਜਿਹੜੇ ਮਨਮੁੱਖ ਲੋਕ ਨੇ ਮਾਨਸਿਕ ਤੌਰ ਤੇ ਅੰਨੇ ਹਨ, ਕਿਉਂ ਗਿਆਨ ਵੀ ਹੋਣੇ, ਉਹ ਆਤਮਕ ਗਿਆਨ ਤੋਂ ਸੱਖਣੇ ਹਨ, ਦੂਜੇ ਪਾਏ ਖਵਾਈ। ਇਸੇ ਲਈ ਉਹ ਦੂਜੇ ਪਾਸੇ ਦੁਨੀਆਂ ਨਾਲ, ਮਾਇਆ ਨਾਲ, ਪਦਾਰਥਾਂ ਦੇ ਨਾਲ ਪ੍ਰੇਮ ਕਰਕੇ ਖਵਾਈ, ਉਹ ਹਮੇਸ਼ਾ ਲਈ ਖੁਰਾਹੇ ਪਏ ਹੋਏ ਹਨ। ਬਿਨ ਨਾਵੈ ਕੋ ਛੂਟੈ ਨਾਹੀ, ਸਭ ਬਾਧੀ ਜਮਕਾਲ। ਐ ਮਨਾ, ਬਿਨਾਂ ਨਾਮ ਤੋਂ ਕੋਈ ਵੀ ਨਹੀਂ ਛੁੱਟ ਸਕਦਾ। ਸਾਰੀ ਸ੍ਰਿਸ਼ਟੀ ਜਮਕਾਲ ਨੇ ਬੰਨੀ ਹੋਈ ਹੈ। ਜਮਕਾਲ ਨੇ ਆਪਣੀ ਕੈਦ ਵਿੱਚ ਜਕੜੀ ਹੋਈ ਹੈ, ਇਸ ਲਈ ਬਿਨਾਂ ਨਾਮ ਤੋਂ ਕੋਈ ਵੀ ਨਹੀਂ ਛੁੱਟ ਸਕਦਾ। ਨਾਨਕ ਅੰਤਰ ਤੇਰਾ ਨਿਧਾਨ ਹੈ, ਤੂੰ ਬਾਹਰ ਵਸਤ ਨਾ ਭਾਲ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸਿੱਖਿਆ ਦਿੰਦੇ ਹਨ ਕਿ ਐ ਮਨਾ, ਖਜ਼ਾਨਾ ਤੇ ਤੇਰੇ ਅੰਦਰ ਹੀ ਹੈ, ਸਭ ਕੁਛ ਕਰਮ ਹੈ, ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਨਾਮ ਦਾ ਖਜ਼ਾਨਾ ਤੇਰੇ ਅੰਦਰ ਹੀ ਹੈ, ਤੂੰ ਬਾਹਰ ਵਸਤ ਨਾ ਪਾਲ, ਤੂੰ ਕਿਸੇ ਵਸਤੂ ਨੂੰ ਬਾਹਰ ਨਾ ਪਾਲ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਜੋ ਕੁਝ ਬਾਹਰ ਪਾਲਦਾ ਉਹ ਤੇਰੇ ਅੰਦਰ ਹੀ ਹੈ, ਤੂੰ ਅੰਦਰ ਉਹਦੀ ਭਾਲ ਕਰ। ਮਨ ਮੇਰਿਆ ਜਨਮ ਪਦਾਰਥ ਪਾਏ, ਕਹਿ ਇੱਕ ਸੱਚ ਲੱਗੇ ਵਾਪਾਰਾ। ਐ ਮੇਰਿਆ ਮਨਾ, ਇੱਕ ਐਸੇ ਵੀ ਗੁਰਮੁਖ ਵਿਅਕਤੀ ਹਨ ਜਿਹੜੇ ਅਮੋਲਕ ਮਨੁੱਖ ਜਨਮ ਰੂਪੀ ਪਦਾਰਥ ਨੂੰ ਪ੍ਰਾਪਤ ਕਰਕੇ ਇੱਕ ਸੱਚ ਲੱਗੀ ਵਾਪਾਰਾ, ਇੱਕ ਸੱਚੇ ਨਾਮ ਦੇ ਵਪਾਰ ਦੇ ਵਿੱਚ ਲੱਗੇ ਹੋਏ ਨੇ। ਜਨ ਨਾਨਕ ਤੂੜ ਮੰਗੇ ਤੇ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੇ। ਇਹ ਗੁਰਮੁਖਾਂ ਦਾ ਵਪਾਰ ਹੈ। ਸਤਿਗੁਰ ਸੇਵਨੇ ਆਪਣਾ ਅੰਤਰ ਸ਼ਬਦ ਅਪਾਰਾ। ਉਹ ਗੁਰਮੁਖ ਜਨ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਹਨ, ਅੰਤਰ ਸ਼ਬਦ ਅਪਾਰਾ, ਤੇ ਉਹਨਾਂ ਦੇ ਅੰਦਰ ਗੁਰੂ ਕਾ ਅਪਾਰ ਅਮੋਲਕ ਸ਼ਬਦ, ਗੁਰ ਉਪਦੇਸ਼, ਗੁਰੂ ਦਾ ਬਖਸ਼ਿਆ ਨਾਮ ਵਸਿਆ ਹੁੰਦਾ ਹੈ। ਅੰਤਰ ਸ਼ਬਦ ਅਪਾਰਾ, ਹਰ ਨਾਮ ਪਿਆਰਾ, ਨਾਮੇ ਨੌਨਿਦ ਪਾਏ। ਉਹਨਾਂ ਗੁਰਮੁਖਾਂ ਦੇ ਅੰਦਰ ਗੁਰੂ ਕਾ ਅਪਾਰ ਸ਼ਬਦ, ਗੁਰ ਉਪਦੇਸ਼ ਵਸ ਜਾਂਦਾ ਹੈ, ਹਰ ਨਾਮ ਪਿਆਰਾ, ਇਸੇ ਲਈ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੀ ਪਿਆਰਾ ਲੱਗਦਾ। ਨਾਮੇ ਨੌਨਿਦ ਪਾਈ, ਉਹਨਾਂ ਗੁਰਮੁਖਾਂ ਨੇ ਨਾਮ ਦੁਆਰਾ ਨੌਨਿਦ ਨਵ ਦਾ ਭਗਤੀ ਨੂੰ ਅਥਵਾ ਨਾਮ ਦੀ ਨੌਨਿਧੀ ਨੂੰ ਪ੍ਰਾਪਤ ਕਰ ਲਿਆ ਹੈ। ਮਨਮੁਖ ਮਾਇਆ ਮੋਹ ਵਿਆਪੇ, ਦੁੱਖ ਸੰਤਾਪੇ, ਦੂਜੇ ਪਤ ਗਵਾਏ। ਜਿਹੜੇ ਮਨਮੁਖ ਲੋਕ ਹਨ ਉਹ ਮਾਇਆ ਦੇ ਮੋਹ ਦੇ ਵਿੱਚ ਵਿਆਪੇ ਖਚਿਤ ਹੋਏ ਰਹਿੰਦੇ ਨੇ, ਮਨਮੁਖ ਮਾਇਆ ਦੇ ਮੋਹ ਵਿੱਚ ਅਸ਼ਕਤ ਹੋਏ ਰਹਿੰਦੇ ਨੇ, ਦੁੱਖ ਸੰਤਾਪੇ। ਇਸੇ ਲਈ ਉਹ ਦੁੱਖ ਨਾਲ ਸੰਤਾਪੇ ਸੰਤਪਤ ਰਹਿੰਦੇ ਨੇ, ਦੁੱਖ ਨਾਲ ਸੜਦੇ ਰਹਿੰਦੇ ਨੇ। ਦੂਜਾ ਪਤ ਗੁਆਈ, ਔਰ ਉਹਨਾਂ ਨੇ ਵਾਹਿਗੁਰੂ ਨੂੰ ਛੱਡ ਕੇ ਦੂਜੇ ਪਾਸੇ ਲੱਗ ਕੇ ਆਪਣੀ ਪਤ ਇੱਜ਼ਤ ਗੁਆ ਲਈ। ਹਉਮੈ ਮਾਰ ਸੱਚ ਸ਼ਬਦ ਸਮਾਣੇ, ਸੱਚ ਰਤੇ ਅਧਕਾਈ। ਦੂਜੇ ਪਾਸੇ ਜਿਹੜੇ ਗੁਰਮੁਖ ਵਿਅਕਤੀ ਹਨ, ਹਉਮੈ ਮਾਰ ਸੱਚ ਸ਼ਬਦ ਸਮਾਣੇ, ਉਹ ਹਉਮੈ ਨੂੰ ਮਾਰ ਕੇ ਸੱਚੇ ਸ਼ਬਦ ਵਿੱਚ ਲੀਨ ਹੋ ਗਏ ਨੇ। ਸੱਚ ਰਤੀ ਅਧਿਕਾਈ, ਅਧਿਕਾਈ ਦਾ ਅਰਥ ਹੈ ਅਤਸ਼ਾਹ ਕਰਕੇ, ਵਿਸ਼ੇਸ਼ ਕਰਕੇ ਉਹ ਸੱਚੇ ਵਾਹਿਗੁਰੂ ਦੇ ਰੰਗ ਦੇ ਵਿੱਚ ਹੀ ਹਮੇਸ਼ਾ ਲਈ ਰੰਗੇ ਰਹਿੰਦੇ ਹਨ। ਨਾਨਕ ਮਾਨਸ ਜਨਮ ਦੁਲੰਬ ਹੈ, ਸਤਿਗੁਰ ਬੂਝ ਬੁਝਾਈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਤਿਗੁਰੂ ਨੇ ਸਾਨੂੰ ਇਹ ਬੂਝ ਸਿੱਖਿਆ ਸਮਝਾ ਦਿੱਤੀ ਹੈ ਵੀ ਇਹ ਮਨੁੱਖਾ ਜਨਮ ਬਹੁਤ ਦੁਰਲਭ ਪ੍ਰਾਪਤ ਹੋਇਆ, ਇਹ ਬਾਰ ਬਾਰ ਨਹੀਂ ਮਿਲਣਾ। ਕਬੀਰ, ਮਾਨਸ ਜਨਮ ਦੁਲੰਬ ਹੈ, ਹੋਤ ਨਾ ਬਾਰੈ ਬਾਰ, ਜਿਉ ਬਨ ਫਲ ਪਾ ਕੇ ਭੂਈ ਗਿਰੈ, ਬੋਹਰ ਨਾ ਲਾਗੈ ਡਰ, ਪੌੜੀ ਛੁੜਕੀ ਫਿਰ ਹੱਥ ਨਾ ਆਵੈ, ਅਹਿਲਾ ਜਨਮ ਗਵਾਇਆ। ਇਹ ਮਨੁੱਖਾ ਜਨਮ ਬਹੁਤ ਦੁਰਲਭ ਮਿਲਿਆ ਹੈ ਤੇ ਤੁਹਾਨੂੰ ਬਾਰ ਬਾਰ ਨਹੀਂ ਮਿਲਣਾ, ਇਸ ਲਈ ਇਹਨੂੰ ਸਫਲਾ ਕਰੋ। ਸਫਲਾ ਕਿਵੇਂ ਹੁੰਦਾ ਹੈ? ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇ ਹੀ ਪਾਈ। ਜਦੋਂ ਗੁਰੂ ਦੀ ਸੇਵਾ ਤੇ ਵਾਹਿਗੁਰੂ ਦੀ ਭਗਤੀ ਕੀਤੀ ਜਾਵੇ ਤਾਂ ਇਹ ਮਨੁੱਖਾ ਦੇ ਪ੍ਰਾਪਤ ਕੀਤੀ ਹੋਈ ਸਫਲ ਹੋ ਜਾਂਦੀ ਹੈ। ਇਸ ਲਈ ਮਨੁੱਖਾ ਜਨਮ ਨੂੰ ਸਫਲ ਕਰਨ ਦਾ ਤਰੀਕਾ ਗੁਰੂ ਕੀ ਸੇਵਾ ਤੇ ਵਾਹਿਗੁਰੂ ਦੀ ਭਗਤੀ ਹੀ ਹੈ। ਮਨ ਮੇਰੇ ਸਤਿਗੁਰ ਸੇਵਣੇ ਆਪਣਾ, ਸੇ ਜਨ ਵਡ ਭਾਗੀ ਰਾਮ। ਐ ਮੇਰੇ ਮਨ, ਜੋ ਗੁਰਸਿੱਖ ਮਾਈ ਪਾਈ ਆਪਣੇ ਸਤਿਗੁਰੂ ਨੂੰ ਸੇਵਦੇ ਹਨ, ਭਾਵ ਜਿਹੜੇ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਹਨ, ਸੇ ਜਨ ਵਡ ਭਾਗੀ ਰਾਮ। ਰਾਮ ਹੇ ਪਾਈ, ਉਹ ਜਨ ਗੁਰਸਿੱਖ ਮਾਈ ਪਾਈ ਸਭ ਤੋਂ ਵੱਡੇ ਭਾਗਾਂ ਵਾਲੇ ਹਨ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜ੍ਹਤੇ ਆ। ਜੋ ਮਨ ਮਾਰਹਿ ਆਪਣਾ, ਸੇ ਪੁਰਖ ਬੈਰਾਗੀ ਰਾਮ। ਰਾਮ ਹੇ ਪਾਈ, ਜੋ ਗੁਰਸਿੱਖ ਮਾਈ ਪਾਈ ਆਪਣੇ ਮਨ ਨੂੰ ਮਾਰ ਲੈਂਦੇ ਹਨ। ਮਨ ਨੂੰ ਕੀ ਮਾਰਨਾ ਹੈ? ਮਨ ਦੇ ਸੰਕਲਪਾਂ ਵਿਕਲਪਾਂ ਨੂੰ ਸ਼ਾਂਤ ਕਰਨਾ, ਇਹੀ ਮਨ ਨੂੰ ਮਾਰਨਾ ਹੈ। ਮਨ ਦੀਆਂ ਵਾਸ਼ਨਾਵਾਂ ਨੂੰ ਦਮਨ ਕਰਨਾ, ਇਹੀ ਮਨ ਨੂੰ ਮਾਰਨਾ ਹੈ। ਹਜ਼ੂਰ ਕਹਿੰਦੇ ਨੇ, ਜੋ ਗੁਰਸਿੱਖ ਮਾਈ ਪਾਈ ਆਪਣੇ ਮਨ ਨੂੰ ਮਾਰ ਲੈਂਦੇ ਨੇ, ਸੇ ਪੁਰਖ ਬੈਰਾਗੀ ਰਾਮ, ਉਹ ਮਹਾਂਪੁਰਖ ਸੰਸਾਰ ਦੇ ਵਿੱਚ ਪੂਰਨ ਵੈਰਾਗਵਾਨ ਬਣ ਜਾਂਦੇ ਹਨ। ਸੇ ਜਨ ਬੈਰਾਗੀ ਸੱਚ ਲਿਵ ਲਾਗੀ, ਆਪਣਾ ਆਪ ਪਛਾਣਿਆ। ਉਹ ਅਸਲੀ ਅਰਥਾਂ ਵਿੱਚ ਮਹਾਂਪੁਰਖ ਵੈਰਾਗੀ ਹਨ, ਬੀਤਰਾਗ ਹਨ, ਸੱਚ ਲਿਵ ਲਾਗੀ, ਜਿਨ੍ਹਾਂ ਦੀ ਸੱਚੇ ਨਾਮ ਦੇ ਵਿੱਚ ਲਿਵ ਲੱਗ ਗਈ ਹੈ, ਤੇ ਨਾਲ ਹੀ ਆਪਣਾ ਆਪ ਪਛਾਣਿਆ, ਜਿਨ੍ਹਾਂ ਨੇ ਆਪਣੇ ਆਪੇ ਨੂੰ ਪਛਾਣ ਲਿਆ ਹੈ। ਆਪਾ ਕੀ ਹੈ? ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਜਿਨ੍ਹਾਂ ਨੇ ਆਪਣੇ ਆਪੇ ਨੂੰ ਪਛਾਣ ਲਿਆ ਉਹ ਅਸਲੀ ਬੀਤਰਾਗ ਮਹਾਂਪੁਰਖ ਹਨ। ਮਤ ਨਿਹ ਚਲ ਅਤ ਗੂੜੀ, ਗੁਰਮੁਖ ਸਹਿਜੇ ਨਾਮ ਵਖਾਣਿਆ। ਲੋ, ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਨੇ ਗੁਰੂ ਦੁਆਰਾ ਆਪਣੇ ਮਨ ਨੂੰ ਸ਼ਾਂਤ ਧੀਰਜ ਦੇ ਵਿੱਚ ਟਿਕਾ ਕੇ ਵਾਹਿਗੁਰੂ ਦੇ ਨਾਮ ਨੂੰ ਵਖਾਣਿਆ, ਉਚਾਰਨ ਕੀਤਾ ਹੈ, ਮਤ ਨਿਹਚਲ, ਉਹਨਾਂ ਦੀ ਮਤ ਅਰਣ ਵਾਂਗੂ ਅਡੋਲ ਹੋ ਗਈ, ਤੇ ਅਤ ਗੂੜੀ, ਤੇ ਬਹੁਤ ਗੂੜੀ, ਵਾਹਿਗੁਰੂ ਦੇ ਭਗਤੀ ਦੇ ਨਾਮ ਦੇ ਰੰਗ ਦੇ ਵਿੱਚ ਬਹੁਤ ਗੂੜੀ ਗਹਿ ਗੱਛ ਹੋ ਗਈ। ਇੱਕ ਕਾਮਣ ਹਿਤਕਾਰੀ ਮਾਇਆ ਮੋਹੇ ਪਿਆਰੇ, ਮਨਮੁਖ ਸੋਏ ਰਹੇ ਆਭਾਗੇ। ਲੋ, ਹਜ਼ੂਰ ਕਹਿੰਦੇ ਨੇ, ਇੱਕ ਐਸੇ ਵੀ ਦੁਨੀਆਂ ਦੇ ਵਿੱਚ ਮਨਮੁਖ ਲੋਕ ਨੇ ਇਹ ਕਾਮਣ ਹਿਤਕਾਰੀ ਜਿਹੜੇ ਇਸਤਰੀਆਂ ਦੇ ਪ੍ਰੇਮੀ ਨੇ, ਚੇਤਨ ਮਾਇਆ ਦੇ ਹਿਤਕਾਰੀ ਨੇ, ਜਿਹੜੇ ਇਸਤਰੀਆਂ ਦੇ ਔਰਤਾਂ ਦੇ ਆਸ਼ਕ ਬਣੇ ਹੋਏ ਨੇ, ਮਾਇਆ ਮੋਹੇ ਪਿਆਰੀ, ਉਹਨਾਂ ਨੂੰ ਮਾਇਆ ਦੇ ਮੋਹ ਦੇ ਨਾਲ ਹੀ ਪਿਆਰ ਲੱਗਿਆ ਹੋਇਆ। ਮਨਮੁਖ ਸੋਏ ਰਹੇ ਆਭਾਗੇ, ਉਹ ਕਰਮਾਂ ਦੇ ਹੀਣੇ, ਕਰਮਾਂ ਦੇ ਮਾਰੇ ਮਨਮੁਖ ਹਮੇਸ਼ਾ ਲਈ ਮੋਹ ਮਾਇਆ ਦੀ, ਅਗਿਆਨਤਾ ਦੀ, ਭਰਮ ਦੀ ਨੀਂਦ ਵਿੱਚ ਸੁੱਤੇ ਹੀ ਰਹਿੰਦੇ ਹਨ। ਨਾਨਕ ਸਹਿਜੇ ਸੇਵਹਿ ਗੋਰੇ ਆਪਣਾ, ਸੇ ਪੂਰੇ ਵਡ ਭਾਗੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ, ਜੋ ਗੁਰਸਿੱਖ ਮਾਈ ਭਾਈ ਆਪਣੇ ਮਨ ਨੂੰ ਸ਼ਾਂਤੀ ਧੀਰਜ ਵਿੱਚ ਟਿਕਾ ਕੇ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਹਨ, ਸੇ ਪੂਰੇ ਵਡ ਭਾਗੇ, ਬਈ ਉਹੀ ਅਸਲੀ ਪੂਰੇ ਵੱਡਿਆਂ ਭਾਗਾਂ ਵਾਲੇ ਮਹਾਂਪੁਰਖ ਹਨ। ਵਡਹੰਸ ਮਹੱਲਾ ਤੀਜਾ, ਰਤਨ ਪਦਾਰਥ ਵਣ ਜੀ ਐ, ਸਤਿਗੁਰ ਦੀਆ ਬੁਝਾਈ ਰਾਮ। ਲਓ ਹੁਣ ਅੱਗੇ ਚੌਥੇ ਸ਼ੰਤ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ। ਰਤਨ ਪਦਾਰਥ ਵਣ ਜੀ ਐ, ਸਤਿਗੁਰ ਦੀਆ ਬੁਝਾਈ ਰਾਮ। ਰਾਮ ਹੇ ਭਾਈ, ਸਾਨੂੰ ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ, ਕਿਹੜੀ ਗੱਲ? ਰਤਨ ਪਦਾਰਥ ਬਣ ਜੀ ਹੈ। ਗੁਰਮੁਖੋ, ਤੁਸੀਂ ਇਸ ਮਨੁੱਖਾ ਜੀਵਨ ਨੂੰ ਪ੍ਰਾਪਤ ਕਰਕੇ ਰਤਨਾਂ ਵਰਗੇ ਅਮੋਲਕ ਪਦਾਰਥਾਂ ਦਾ ਵਣਜ ਕਰੋ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸੁਆਓ। ਅਥਵਾ ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮੱਥ। ਇਹ ਸਤਿਗੁਰੂ ਨੇ ਸਾਨੂੰ ਗੱਲ ਸਮਝਾਈ ਹੈ, ਗੁਰਮੁਖੋ, ਇਸ ਅਮੋਲਕ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਤੁਸੀਂ ਰਤਨਾਂ ਵਰਗੇ ਜਿਹੜੇ ਅਮੋਲਕ ਪਦਾਰਥ ਨੇ, ਦੇਵੀ ਗੁਣ ਨੇ, ਵੈਰਾਗ ਆਦਿਕ, ਕੀਰਤਨ ਨਿਰਮੋਲਕ ਹੀਰਾ ਹੈ, ਨਾਮ ਅਮੋਲਕ ਰਤਨ ਹੈ, ਇਹਨਾਂ ਪਦਾਰਥਾਂ ਦਾ ਵਣਜ ਕਰਨਾ ਹੈ। ਲਾਹ ਲਾਭ ਹਰ ਭਗਤ ਹੈ, ਗੁਣ ਮੈਂ ਗੁਣੀ ਸਮਾਈ ਰਾਮ। ਲੋ ਹਜ਼ੂਰ ਕਹਿੰਦੇ ਨੇ, ਲਾਹ ਲਾਭ ਸਾਰੇ ਲਾਹਿਆਂ ਵਿੱਚੋਂ ਵਾਹਿਗੁਰੂ ਦੀ ਭਗਤੀ ਦਾ ਹੀ ਸਭ ਤੋਂ ਉੱਤਮ ਲਾਭ ਹੈ। ਗੁਣ ਮੈਂ ਗੁਣੀ ਸਮਾਈ ਰਾਮ, ਜਿਹੜੇ ਗੁਰਮੁਖ ਪਿਆਰੇ ਹਮੇਸ਼ਾ ਲਈ ਗੁਣ ਮੈਂ ਹੈ, ਗੁਣਾਂ ਦੇ ਵਿੱਚ ਹਮੇਸ਼ਾ ਲਈ ਜੁੜੇ ਰਹਿੰਦੇ ਨੇ, ਅਥਵਾ ਵਾਹਿਗੁਰੂ ਦੇ ਗੁਣ ਉਚਾਰਨ ਦੇ ਵਿੱਚ ਲੱਗੇ ਰਹਿੰਦੇ ਨੇ, ਗੁਣੀ ਸਮਾਈ ਰਾਮ, ਉਹ ਗੁਣਾਂ ਦੇ ਮਾਲਕ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਪਾਈ ਅਭੇਦ ਹੋ ਜਾਂਦੇ ਹਨ। ਗੁਣ ਮੈਂ ਗੁਣੀ ਸਮਾਏ, ਜਿਸ ਆਪ ਬੁਝਾਏ, ਲਾਹ ਭਗਤ ਸਹਿ ਸਾਰੇ। ਹਜ਼ੂਰ ਫਰਮਾਉਂਦੇ ਨੇ, ਗੁਣ ਮੈਂ ਗੁਣੀ ਸਮਾਏ, ਜਿਸ ਆਪ ਬੁਝਾਏ, ਭਈ ਜਿਸਨੂੰ ਅਕਾਲ ਪੁਰਖ ਵਾਹਿਗੁਰੂ ਅਥਵਾ ਸਤਿਗੁਰੂ ਆਪ ਹੀ ਇਸ ਗੱਲ ਦੀ ਸੋਝੀ ਬਖਸ਼ਿਸ਼ ਕਰ ਦਿੰਦੇ ਹਨ। ਗੁਣ ਮੈਂ ਗੁਣੀ ਸਮਾਏ, ਉਹ ਗੁਰਮੁਖ ਗੁਣਾਂ ਦੇ ਵਿੱਚ ਰਹਿੰਦੇ ਹੋਏ ਅਥਵਾ ਵਾਹਿਗੁਰੂ ਦੇ ਗੁਣ ਉਚਾਰਨ ਕਰਦੇ ਹੋਏ ਉਸ ਗੁਣਾਂ ਦੇ ਮਾਲਕ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਹਨ। ਲਾਹਾ ਭਗਤ ਸਹਿ ਸਾਰੇ, ਤੇ ਫਿਰ ਉਹ ਸੰਸਾਰ ਦੇ ਵਿੱਚ ਵਾਹਿਗੁਰੂ ਦੀ ਭਗਤੀ ਦਾ ਲਾਹਾ ਖੱਟਦੇ ਹਨ। ਬਿਨ ਭਗਤੀ ਸੁਖ ਨਾ ਹੋਈ, ਦੂਜਾ ਪਤ ਖੋਈ, ਗੁਰਮਤ ਨਾਮ ਆਧਾਰੇ। ਹਜ਼ੂਰ ਫਰਮਾਉਂਦੇ ਨੇ, ਉਹਨਾਂ ਗੁਰਮੁਖਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ, ਬਿਨਾਂ ਭਗਤੀ ਤੋਂ ਕਦੇ ਵੀ ਸਾਨੂੰ ਆਤਮਕ ਸੁਖ, ਸਦੈਵੀ ਸੁਖ ਨਹੀਂ ਪ੍ਰਾਪਤ ਹੋ ਸਕਦਾ। ਦੂਜਾ ਪਤ ਖੋਈ, ਜਿਨ੍ਹਾਂ ਨੇ ਵਾਹਿਗੁਰੂ ਦੀ ਭਗਤੀ ਛੱਡ ਕੇ ਹੋਰ ਦੂਜੇ ਪਾਸੇ ਸੱਚਾ ਸਤਿਗੁਰ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਉਹਨਾਂ ਨੇ ਆਪਣੀ ਪਤ ਗੁਆ ਲਈ। ਗੁਰਮਤ ਨਾਮ ਆਧਾਰੇ, ਗੁਰਮੁਖਾਂ ਨੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਦਾ ਆਸਰਾ ਪ੍ਰਾਪਤ ਕੀਤਾ ਹੈ। ਵਖਰ ਨਾਮ ਸਦਾ ਲਾਭ ਹੈ, ਜਿਸਨੂੰ ਏਤ ਵਾਪਾਰ ਲਾਏ। ਵਖਰ ਨਾਮ ਸਦਾ ਲਾਭ ਹੈ, ਹਜ਼ੂਰ ਕਹਿੰਦੇ ਜਿਹੜੇ ਗੁਰਸਿੱਖ ਮਾਈ ਪਾਈ ਨਾਮ ਰੂਪੀ ਵਖਰ ਨੂੰ ਖਰੀਦਦੇ ਹਨ, ਵਖਰ ਕਹਿੰਦੇ ਨੇ ਲਾਭਦਾਇਕ ਸੌਦੇ ਨੂੰ। ਜੋ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਰੂਪੀ ਵਖਰ ਨੂੰ ਖਰੀਦਦੇ ਹਨ, ਸਦਾ ਲਾਭ ਹੈ, ਉਹਨਾਂ ਨੂੰ ਹਮੇਸ਼ਾ ਲਈ ਲਾਭ ਹੀ ਲਾਭ ਪ੍ਰਾਪਤ ਹੁੰਦਾ। ਜਿਸਨੂੰ ਏਤ ਵਾਪਾਰ ਲਾਏ, ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਇਸ ਨਾਮ ਦੇ ਹੀਰੇ ਮੋਤੀਆਂ ਦੇ ਰਤਨਾਂ ਦੇ ਵਪਾਰ ਦੇ ਵਿੱਚ ਲਾਉਂਦਾ ਹੈ, ਬਈ ਉਹੀ ਗੁਰਮੁਖ ਇਸ ਦੇ ਵਿੱਚ ਲੱਗਦੀ ਹਨ। ਰਤਨ ਪਦਾਰਥ ਵਣਜੀਆ ਹੈ ਜਾਂ ਸਤਿਗੁਰ ਦੇ ਬੁਝਾਏ। ਲਓ ਜਦੋਂ ਸਤਿਗੁਰੂ ਇਸ ਗੱਲ ਦੀ ਸਮਝ ਬਖਸ਼ਿਸ਼ ਕਰਦੇ ਹਨ ਤੇ ਫੇਰ ਇਹ ਹੀਰੇ ਤੇ ਰਤਨਾਂ ਵਰਗੇ ਅਮੋਲਕ ਪਦਾਰਥਾਂ ਨੂੰ ਇਹ ਜੀਵ ਵਣਜਦਾ ਹੈ, ਇਹ ਜੀਵ ਰਤਨਾਂ ਵਰਗੇ ਪਦਾਰਥਾਂ ਦਾ ਵਣਜ ਕਰਦਾ ਹੈ। ਜਦੋਂ ਸਤਿਗੁਰੂ ਇਹਨਾਂ ਦੀ ਕਦਰੋ ਕੀਮਤ ਨੂੰ ਸਮਝਾ ਦਿੰਦੇ ਹਨ, ਕਿਉਂਕਿ ਸਤਿਗੁਰੂ ਆਪ ਜੌਹਰੀ ਹਨ, ਜੌਹਰੀਆਂ ਨੂੰ ਹੀਰੇ ਮੋਤੀਆਂ ਦੀ ਪਰਖ ਦਾ ਗਿਆਨ ਹੁੰਦਾ ਤੇ ਸਤਿਗੁਰੂ ਅੱਗੇ ਹੋਰ ਗੁਰਮੁਖਾਂ ਨੂੰ ਵੀ ਗੁਰਸਿੱਖਾਂ ਨੂੰ ਵੀ ਇਹ ਸ਼ੁਭ ਗੁਣਾਂ ਦਾ, ਨਾਮ ਦਾ ਤੇ ਅਤੇ ਹੋਰ ਦੇਵੀ ਗੁਣਾਂ ਦਾ ਜੋ ਅਸਲੀ ਮੁੱਲ ਹੈ ਉਹ ਦੱਸ ਦਿੰਦੇ ਹਨ, ਉਹਨਾਂ ਦੀ ਕਦਰੋ ਕੀਮਤ ਸਮਝਾ ਦਿੰਦੇ ਹਨ। ਇਸੇ ਲਈ ਜਦੋਂ ਸਤਿਗੁਰੂ ਕਿਸੇ ਨੂੰ ਸੋਝੀ ਬਖਸ਼ਿਸ਼ ਕਰਦੇ ਹਨ, ਫੇਰ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਤੇ ਸ਼ੁਭ ਗੁਣਾਂ ਦੇ ਰਤਨਾਂ ਰੂਪ ਪਦਾਰਥਾਂ ਦਾ, ਅਮੋਲਕ ਪਦਾਰਥਾਂ ਦਾ ਵਣਜ ਕਰਦੇ ਹਨ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹੋ ਵਾਪਾਰ ਰਾਮ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਈ ਮਾਇਆ ਮੋਹ ਸਭ ਦੁੱਖ ਹੈ। ਗੁਰਮੁਖੋ, ਮਾਇਆ ਦਾ ਮੋਹ ਇਹ ਤੇ ਸਾਰਾ ਦੁੱਖ ਰੂਪ ਹੀ ਹੈ, ਤੇ ਜਿਹੜਾ ਮਾਇਆ ਦਾ ਵਪਾਰ ਕਰਨਾ ਹੈ ਇਹ ਵੀ ਸਾਰਾ ਖੋਟਾ ਹੀ ਵਪਾਰ ਹੈ। ਰਾਮ, ਹੇ ਭਾਈ, ਅਸਲੀ ਨਾਮ ਦਾ ਹੀ ਵਪਾਰ, ਭਗਤੀ ਦਾ ਹੀ ਵਪਾਰ ਅੱਛਾ ਹੈ। ਕੂੜ ਬੋਲ ਬਿਖ ਖਾਵਣੀ, ਬਾਹੋ ਵਧ ਹੈ ਵਿਕਾਰ ਰਾਮ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਹੜੇ ਮਾਇਆ ਦੇ ਵਪਾਰੀ ਨੇ ਉਹ ਕੂੜ ਬੋਲ ਬਿਖ ਖਾਵਣੀ, ਉਹ ਝੂਠ ਬੋਲ ਕੇ ਫਿਰ ਜ਼ਹਿਰ ਖਾਂਦੇ ਨੇ। ਕੂੜ ਬੋਲ ਮੁਰਦਾਰ ਖਾਏ, ਉਹ ਝੂਠ ਬੋਲ ਕੇ ਜੋ ਮਾਇਆ ਦੀ ਖੱਟੀ ਖੱਟਦੇ ਹਨ, ਉਹ ਮਾਨੋ ਜ਼ਹਿਰ ਖਾਂਦੇ ਨੇ, ਪਰਾਇਆ ਹੱਕ ਖਾਂਦੇ ਨੇ। ਬਹੁਵਧਾ ਵਿਕਾਰਾ ਰਾਮ, ਰਾਮ, ਹੇ ਭਾਈ, ਇਸੇ ਲਈ ਉਹਨਾਂ ਦੇ ਸਰੀਰ ਵਿੱਚ, ਉਹਨਾਂ ਦੇ ਜੀਵਨ ਦੇ ਵਿੱਚ ਬਹੁਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਵਿਕਾਰ ਹੀ ਵਧਦੇ ਹਨ। ਬਹੁਵਧਾ ਵਿਕਾਰਾ, ਸਹਸਾ ਇਹੋ ਸੰਸਾਰ, ਬਿਨ ਨਾਵੈ ਪਤ ਖੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਜਿਹੜੇ ਲੋਕ ਮਾਇਆ ਦਾ ਵਪਾਰ ਕਰਦੇ ਹਨ, ਜ਼ਹਿਰ ਦਾ ਵਪਾਰ ਕਰਦੇ ਹਨ, ਬਹੁਵਧਾ ਵਿਕਾਰਾ, ਫਿਰ ਉਹਨਾਂ ਦੇ ਜੀਵਨ ਦੇ ਵਿੱਚ ਬਹੁਤੇ ਵਿਗਾੜ ਪੈਦਾ ਹੁੰਦੇ ਨੇ, ਬਹੁਤੇ ਵਿਕਾਰ ਵੱਧਦੇ ਨੇ, ਤੇ ਨਾਲ ਇਹ ਸੰਸਾਰ ਦੇ ਵਿੱਚ ਸੰਸਾ ਵੀ ਉਹਨਾਂ ਨੂੰ ਵਿਆਪਦਾ ਹੈ। ਹਰ ਵੇਲੇ ਫਿਕਰਾਂ ਦੇ ਵਿੱਚ ਹੀ ਰਹਿੰਦੇ ਨੇ। ਬਿਨ ਨਾਵੈ ਪਤ ਖੋਈ, ਨਾਮ ਤੋਂ ਬਿਨਾਂ ਉਹਨਾਂ ਨੇ ਆਪਣੀ ਲੋਕ ਪ੍ਰਲੋਕ ਦੀ ਪਤ ਗਵਾ ਲਈ। ਪੜ ਪੜ ਪੰਡਤ ਵਾਦ ਵਖਾਣਾ ਹੈ, ਬਿਨ ਬੂਝੇ ਸੁਖ ਨਾ ਹੋਏ। ਪੰਡਤ ਲੋਕ ਵੇਦਾਂ ਸ਼ਾਸਤਰਾਂ ਨੂੰ ਪੜ ਪੜ ਕੇ ਵਾਦ ਵਖਾਣਾ, ਬਈ ਝਗੜਿਆਂ ਵਾਲੀਆਂ ਗੱਲਾਂ ਕਰਦੇ ਨੇ, ਤਰਕਾਂ ਵਾਲੇ ਹੀ ਉਹ ਅੱਗੇ ਵਖਿਆਨ ਤੇ ਭਾਸ਼ਣ ਕਰਦੇ ਹਨ। ਬਿਨ ਬੂਝੇ ਸੁਖ ਨਾ ਹੋਈ, ਜਿੰਨਾ ਚਿਰ ਤੱਕ ਉਹ ਪੰਡਿਤ ਲੋਕ ਆਪਣੇ ਜੀਵਨ ਦੇ ਅਸਲੀ ਮਨੋਰਥ ਨੂੰ ਨਹੀਂ ਸਮਝਦੇ, ਅਸਲੇ ਟੀਚੇ ਨੂੰ ਨਹੀਂ ਸਮਝਦੇ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲੇ ਦੇ ਸੰਜਰੀਆ। ਸੁਖ ਨਾ ਹੋਏ, ਉਹਨਾਂ ਨੂੰ ਵੀ ਕਦੇ ਆਤਮਕ ਸੁਖ ਨਹੀਂ ਪ੍ਰਾਪਤ ਹੋ ਸਕਦਾ। ਆਵਨ ਜਾਣਾ ਕਦੇ ਨਾ ਚੁੱਕੈ, ਮਾਇਆ ਮੋਹ ਪਿਆਰਾ। ਲੋ, ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਨੂੰ ਮਾਇਆ ਦਾ ਮੋਹ ਹੀ ਪਿਆਰਾ ਲੱਗਦਾ ਹੈ, ਉਹਨਾਂ ਦਾ ਆਉਣਾ ਤੇ ਜਾਣਾ ਕਦੇ ਵੀ ਨਹੀਂ ਚੁੱਕਿਆ ਜਾਂਦਾ। ਜਿਨ੍ਹਾਂ ਦਾ ਮਾਇਆ ਨਾਲ ਮੋਹ ਹੁੰਦਾ ਹੈ, ਉਹ ਹਮੇਸ਼ਾ ਲਈ ਜੂਨਾਂ ਦੇ ਵਿੱਚ ਆਉਂਦੇ ਜਾਂਦੇ ਹੀ ਰਹਿੰਦੇ ਹਨ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹੋ ਵਾਪਾਰਾ। ਹਜ਼ੂਰ ਕਹਿੰਦੇ, ਭਾਈ, ਮਾਇਆ ਦਾ ਮੋਹ ਤੇ ਸਾਰਾ ਦੁੱਖ ਰੂਪ ਹੀ ਹੈ। ਕਿਸੇ ਵਿਦਵਾਨ ਨੇ ਲਿਖਿਆ ਹੈ, ਤ੍ਰਿਕਾਲ ਦ੍ਰਵ ਦੁੱਖ ਮੈਂ ਉਪਾਏ ਰਾਖ ਅੰਤ ਮੈਂ। ਇਹ ਜਿਹੜਾ ਧਨ ਹੈ, ਮਾਇਆ ਹੈ, ਤਿੰਨੇ ਕਾਲ ਹੀ ਦੁੱਖ ਰੂਪ ਹੈ। ਜਦੋਂ ਆਦਮੀ ਮਾਇਆ ਇਕੱਠੀ ਕਰਦਾ ਹੈ, ਉਸ ਵੇਲੇ ਵੀ ਇਹਨੂੰ ਬਹੁਤ ਔਖਾ ਹੋਣਾ ਪੈਂਦਾ, ਤੇ ਫਿਰ ਉਹਦੀ ਰੱਖਿਆ ਲਈ ਵੀ ਬੜੇ ਯਤਨ ਕਰਨੇ ਪੈਂਦੇ ਨੇ, ਤੇ ਫਿਰ ਜਦੋਂ ਜਾਂਦਾ ਉਸ ਵੇਲੇ ਵੀ ਦੁੱਖ ਦੇ ਵਿੱਚ ਸੁੱਟ ਜਾਂਦਾ ਹੈ। ਹਜ਼ੂਰ ਕਹਿੰਦੇ ਨੇ, ਮਾਇਆ ਦਾ ਮੋਹ ਤੇ ਸਾਰਾ ਦੁੱਖ ਰੂਪ ਹੀ ਹੈ, ਖੋਟਾ ਇਹੋ ਵਾਪਾਰਾ। ਤੇ ਜਿਹੜਾ ਇਹ ਮਾਇਆ ਦਾ ਵਪਾਰ ਹੈ, ਇਹ ਵੀ ਭਾਈ ਖੋਟਾ ਹੀ ਵਪਾਰ ਹੈ। ਖੋਟੇ ਖਰੇ ਸਭ ਪਰਖੀਅਨ ਤਿਤ ਸੱਚੇ ਕੈ ਦਰਬਾਰਾ ਰਾਮ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਸੰਸਾਰ ਦੇ ਵਿੱਚ ਦੋ ਕਿਸਮ ਦਾ ਵਪਾਰ ਹੈ ਤੇ ਦੋ ਕਿਸਮ ਦੇ ਹੀ ਵਪਾਰੀ ਲੋਕ ਨੇ। ਇੱਕ ਤਾਂ ਝੂਠ ਦਾ ਵਪਾਰ ਕਰਦੇ ਨੇ ਤੇ ਦੂਸਰਾ ਸੱਚ ਦਾ ਵਪਾਰ ਕਰਦੇ ਨੇ। ਜਿੰਨੇ ਵੀ ਖੋਟੇ ਤੇ ਖਰੇ ਵਪਾਰੀ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਦਰਬਾਰ ਦੇ ਵਿੱਚ ਸਾਰੇ ਹੀ ਪਰਖੇ ਜਾਣਗੇ। ਭਾਵ ਜਿਹੜੇ ਮਨਮੁਖ ਇੱਥੇ ਮਾਇਆ ਦਾ ਜ਼ਹਿਰ ਦਾ ਵਪਾਰ ਕਰਦੇ ਨੇ ਉਹਨਾਂ ਦੀ ਵੀ ਉੱਥੇ ਜਾ ਕੇ ਪਰਖ ਹੋਣੀ ਹੈ, ਕੱਚ ਪਕਾਈ ਉੱਥੇ ਪਾਏ। ਤੇ ਜਿਹੜੇ ਇੱਥੇ ਨਾਮ ਦਾ ਸੱਚ ਦਾ ਵਣਜ ਕਰਦੇ ਹਨ ਉਹਨਾਂ ਗੁਰਮੁਖਾਂ ਦੇ ਵੀ ਸੱਚੇ ਦਰਬਾਰ ਦੇ ਵਿੱਚ ਜਾ ਕੇ ਪਰਖ ਹੁੰਦੀ ਹੈ। ਖੋਟੇ ਦਰਗਹਿ ਸੁਟੀਆਨ ਉਬੇ ਕਰਨ ਪੁਕਾਰਾ ਰਾਮ। ਰਾਮ ਹੇ ਭਾਈ, ਜਿਹੜੇ ਖੋਟੇ ਮਾਇਆ ਦੇ ਵਪਾਰੀ ਨੇ ਮਨਮੁਖ ਲੋਕ, ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਚੁਣ ਕੇ ਨਰਕਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਉਬੇ ਕਰਨ ਪੁਕਾਰਾ ਰਾਮ, ਤੇ ਫਿਰ ਉਬੇ ਦਾ ਅਰਥ ਵੀ ਉਹ ਉਖੜੇ ਹੋਏ ਤੇ ਲੰਬੇ ਸਾਹ ਲੈ ਕੇ ਹੌਂਕੇ ਲੈ ਕੇ ਤੇ ਉਹ ਭਾਈ ਉੱਚੀ ਉੱਚੀ ਪੁਕਾਰਾਂ ਕਰਦੇ ਹਨ, ਰੋਂਦੇ ਕੁਰਲਾਉਂਦੇ ਨੇ ਬਈ ਕੋਈ ਸਾਡੀ ਆ ਕੇ ਮਦਦ ਕਰੋ, ਪਰ ਉਹਨਾਂ ਦੀ ਉੱਥੇ ਮਦਦ ਕਰਨ ਵਾਲਾ ਕੋਈ ਨਹੀਂ ਹੁੰਦਾ। ਉਬੇ ਕਰਨ ਪੁਕਾਰਾ ਮੁਗਦ ਗੁਵਾਰਾ, ਮਨਮੁਖ ਜਨਮ ਗੁਵਾਇਆ। ਹਜ਼ੂਰ ਫਰਮਾਉਂਦੇ ਨੇ ਜਿਹੜੇ ਮਨਮੁਖ ਲੋਕ ਨੇ ਜਿਨ੍ਹਾਂ ਨੇ ਹੀਰੇ ਵਰਗਾ ਅਮੋਲਕ ਜਨਮ ਪ੍ਰਾਪਤ ਕਰਕੇ ਐਵੇਂ ਮਾਇਆ ਦੇ ਝੂਠੇ ਵਪਾਰ ਦੇ ਵਿੱਚ ਹੀ ਗੁਆ ਲਿਆ। ਹੀਰੇ ਜੈਸਾ ਜਨਮ ਹੈ ਕੌਡੀ ਬਦਲਾ ਜਾਏ, ਹੀਰੇ ਵਰਗੇ ਅਮੋਲਕ ਜਨਮ ਨੂੰ ਇਸ ਕੌਡੀ ਮਾਇਆ ਪਿੱਛੇ ਗੁਆ ਲਿਆ ਹੈ। ਉਹ ਮਨਮੁਖ ਲੋਕ ਉਬੇ ਕਰਨ ਪੁਕਾਰਾ ਮੁਗਧ ਗੁਵਾਰਾ, ਜਿਹੜੇ ਮਨ ਕਰਕੇ ਵੀ ਮੂਰਖ ਨੇ ਤੇ ਬਾਣੀ ਕਰਕੇ ਵੀ ਬੇਸਮਝ ਨੇ, ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਉਬੇ ਦਾ ਅਰਥ ਵੀ ਪੱਬਾਂ ਪਾਰ ਖੜੇ ਹੋਏ ਪੁਕਾਰਾਂ ਕਰਦੇ ਨੇ, ਰੋਂਦੇ ਕਰਲਾਉਂਦੇ ਨੇ, ਕੂਕਾਂ ਮਾਰਦੇ ਨੇ ਵੀ ਸਾਡੀ ਕੋਈ ਆ ਕੇ ਮਦਦ ਕਰੋ, ਕੋਈ ਉਹਨਾਂ ਦੀ ਉੱਥੇ ਮਦਦ ਨਹੀਂ ਕਰਦਾ। ਵਿਖਿਆ ਮਾਇਆ ਜਨ ਜਗਤ ਭੁਲਾਇਆ, ਸਾਚਾ ਨਾਮ ਨਾ ਪਾਇਆ। ਮਾਇਆ ਦੀ ਵਿਖਿਆ ਜ਼ਹਿਰ ਐਸੀ ਹੈ ਜਿਸਨੇ ਸਾਰੇ ਸੰਸਾਰ ਨੂੰ ਹੀ ਭੁਲਾ ਦਿੱਤਾ, ਕਿਉਂਕਿ ਮਾਇਆ ਦੀ ਜ਼ਹਿਰ ਦੇ ਅਸਰ ਹੇਠ ਆ ਕੇ ਸਾਰੇ ਲੋਕ ਜੀਵਨ ਦਾ ਅਸਲੀ ਨਿਸ਼ਾਨਾ ਭੁੱਲ ਗਏ ਨੇ। ਸਾਚਾ ਨਾਮ ਨਾ ਪਾਇਆ, ਚਾਹੀਦਾ ਇਹ ਸੀ ਵੀ ਇੱਥੇ ਆ ਕੇ ਵਾਹਿਗੁਰੂ ਦਾ ਨਾਮ ਜਪਦੇ, ਪਰ ਜਿਨ੍ਹਾਂ ਦੇ ਉੱਤੇ ਮਾਇਆ ਦਾ ਅਸਰ ਹੋ ਗਿਆ ਉਹਨਾਂ ਨੂੰ ਸੱਚਾ ਨਾਮ ਚੰਗਾ ਹੀ ਨਹੀਂ ਲੱਗਿਆ, ਉਹ ਸੱਚਾ ਨਾਮ ਜਪਦੇ ਹੀ ਨਹੀਂ। ਮਨਮੁਖ ਸੰਤਾਂ ਨਾਲ ਵੈਰ ਕਰ, ਦੁੱਖ ਖੱਟੇ ਸੰਸਾਰਾ। ਦੁਨੀਆਂ ਵਿੱਚ ਐਸੇ ਵੀ ਮਨਮੁਖ ਨੇ ਜਿਹੜੇ ਸੰਤਾਂ ਦੇ ਨਾਲ ਵੀ ਵੈਰ ਕਰਦੇ ਨੇ, ਤੇ ਸੰਤਾਂ ਨਿਰਵੈਰ ਹੁੰਦੇ ਨੇ ਪਰ ਉਹ ਨਿਰਵੈਰਾਂ ਨਾਲ ਵੀ ਵੈਰ ਕਰਦੇ ਨੇ। ਇਹ ਮਨਮੁਖਾਂ ਦੀ ਹਾਲਤ ਹੈ, ਉਹ ਨਿਰਵੈਰਾਂ ਦੇ ਨਾਲ ਵੀ ਵੈਰ ਕਰਦੇ ਨੇ। ਦੁੱਖ ਖੱਟੇ ਸੰਸਾਰਾ, ਪਰ ਭਾਈ ਉਹ ਮਨਮੁਖ ਲੋਕ ਸੰਸਾਰ ਦੇ ਵਿੱਚ ਦੁੱਖ ਹੀ ਖੱਟਦੇ ਨੇ। ਚਲੋ ਠੀਕ ਹੈ, ਜਿੱਥੇ ਕੋਈ ਸ਼ਰੀਕਾ ਹੋਵੇ, ਕੋਈ ਠੀਕ ਹੈ, ਕੋਈ ਭਾਈਚਾਰਾ ਹੋਵੇ, ਉੱਥੇ ਤਾਂ ਸਾਡੇ ਇਹ ਗੱਲਾਂ ਚੱਲਦੀਆਂ ਨੇ। ਤੇ ਜਿਹੜੇ ਭਾਈ ਮਹਾਂਪੁਰਖਾਂ ਨਾਲ ਵੀ ਨਿਰਵੈਰਾਂ ਦੇ ਨਾਲ ਵੀ ਵੈਰ ਕਰਦੇ ਹਨ, ਤੇ ਸਤਿਗੁਰੂ ਦੇ ਬਚਨ ਹੈ, ਜੇ ਕੋ ਸਰ ਸੰਦੇ ਜਾਨੀ ਉੱਪਰ ਫਿਰ ਉਲਟੋ ਤਿਸੈ ਲਗਾਵੇ ਗੋ। ਜੇ ਕੋਈ ਨਿਰਵੈਰ ਮਹਾਂਪੁਰਖਾਂ ਦੇ ਵੱਲ ਤੀਰ ਸੰਦਾ ਹੈ ਤੇ ਉਹ ਤੇ ਇਉਂ ਹੈ ਜਿਵੇਂ ਕੋਈ ਆਕਾਸ਼ ਵੱਲ ਨੂੰ ਤੀਰ ਮਾਰੇ, ਤੇ ਜਿਹੜਾ ਆਕਾਸ਼ ਵੱਲ ਨੂੰ ਤੀਰ ਮਾਰਦਾ ਹੈ ਤੇ ਫਿਰ ਉਲਟੋ ਤਿਸੈ ਲਗਾਵੇ ਗੋ, ਫਿਰ ਉਲਟਾ ਉਹਨੂੰ ਆ ਕੇ ਵੱਜਦਾ। ਇਸੇ ਤਰ੍ਹਾਂ ਜਿਹੜੇ ਕੋਈ ਨਿਰਵੈਰ ਮਹਾਂਪੁਰਖਾਂ ਤੇ ਕੋਈ ਅੱਗੇ ਹਮਲੇ ਕਰਦੇ ਨੇ ਜਾਂ ਵੈਰ ਕਰਦੇ ਨੇ ਬਈ ਉਹ ਸੰਸਾਰ ਦੇ ਵਿੱਚ ਦੁੱਖ ਹੀ ਖੱਟਦੇ ਹਨ। ਖੋਟੇ ਖਰੇ ਪਰਖੀਆਨ ਤਿਤ ਸੱਚਾ ਦਰਬਾਰਾ ਰਾਮ। ਰਾਮ ਹੇ ਭਾਈ, ਖੋਟੇ ਤੇ ਖਰੇ ਗੁਰਮੁਖ ਤੇ ਮਨਮੁਖ ਉਸ ਵਾਹਿਗੁਰੂ ਦੇ ਸੱਚੇ ਦਰਬਾਰ ਦੇ ਵਿੱਚ ਦੋਵੇਂ ਪਰਖੇ ਜਾਂਦੇ ਹਨ, ਤੇ ਖੋਟਿਆਂ ਨੂੰ ਉੱਥੇ ਸਜਾਵਾਂ ਮਿਲਦੀਆਂ ਤੇ ਖਰਿਆਂ ਨੂੰ ਉੱਥੇ ਸਨਮਾਨ ਪ੍ਰਾਪਤ ਹੁੰਦਾ ਹੈ। ਆਪ ਕਰੇ ਕਿਸੇ ਆਖੀਐ, ਹੋਰ ਕਰਨਾ ਕਿਛੂ ਨਾ ਜਾਈ ਰਾਮ। ਲਹੋ ਤਰਸ ਦੇ ਵਿੱਚ ਆ ਕੇ ਸਤਿਗੁਰੂ ਆਖਦੇ ਨੇ, ਆਪ ਕਰੇ, ਸਭ ਕੁਛ ਵਾਹਿਗੁਰੂ ਆਪ ਹੀ ਕਰਦਾ ਹੈ, ਕਿਸ ਆਖੀਐ, ਹੋਰ ਫਿਰ ਕਿਸ ਨੂੰ ਆਖੀਏ। ਹੋਰ ਕਰਨਾ ਕਿਛੂ ਨਾ ਜਾਈ ਰਾਮ। ਰਾਮ ਹੇ ਭਾਈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ੀ ਤੋਂ ਬਿਨਾਂ, ਉਹਦੀ ਰਜ਼ਾ ਤੋਂ ਬਿਨਾਂ ਕਿਸੇ ਪਾਸੋਂ ਕੁਛ ਵੀ ਨਹੀਂ ਕੀਤਾ ਜਾ ਸਕਦਾ। ਇਸ ਲਈ ਜੋ ਵਾਹਿਗੁਰੂ ਕਰਦਾ ਉਹੀ ਹੁੰਦਾ ਹੈ। ਜਿਤ ਪਾਵੈ ਤਿਤ ਲਾਏ ਸੀ, ਜਿਉ ਤਿਸ ਦੀ ਵਡਿਆਈ ਰਾਮ। ਰਾਮ ਹੇ ਭਾਈ, ਜਿਤ ਪਾਵੈ, ਜਿਸ ਪਾਸੇ ਪਾਉਂਦਾ ਹੈ ਉਸੇ ਪਾਸੇ ਵਾਹਿਗੁਰੂ ਇਹਨਾਂ ਜੀਵਾਂ ਨੂੰ ਲਾਏਗਾ, ਲਾਉਂਦਾ ਵੀ ਹੈ ਤੇ ਲਾਵੇਗਾ ਵੀ। ਜਿਉ ਤਿਸ ਦੀ ਵਡਿਆਈ ਰਾਮ, ਜਿਵੇਂ ਉਸਦੀ ਆਪਣੀ ਵਡਿਆਈ ਮੌਜ ਹੈ, ਜਿਵੇਂ ਉਹਦੀ ਆਪਣੀ ਇੱਛਾ ਹੈ, ਜਿਵੇਂ ਉਹਦੀ ਆਪਣੀ ਰਜ਼ਾ ਹੈ, ਉਸੇ ਤਰ੍ਹਾਂ ਹੀ ਉਹਨਾਂ ਜੀਵਾਂ ਨੂੰ ਉਸ ਪਾਸੇ ਲਾਉਂਦਾ ਹੈ। ਜਿਤ ਜਿਤ ਲਾਵੋ ਤਿਤ ਲੱਗੈ ਹਰਨਾਥ, ਨਾਨਕ ਇਨ ਕੈ ਕਛੂ ਨਾ ਹਾਥ। ਵਡਿਆਈ ਦਾ ਅਰਥ ਜਿਵੇਂ ਉਸਦੀ ਆਪਣੀ ਮੌਜ ਹੈ ਅਥਵਾ ਜਿਵੇਂ ਉਸਦੀ ਆਪਣੀ ਰਜ਼ਾ ਹੈ। ਜਿਉ ਤਿਸ ਦੀ ਵਡਿਆਈ ਆਪ ਕਰਾਈ, ਵਰੀਆਮ ਨਾ ਫੁੱਸੀ ਕੋਈ। ਲੋ ਹਜ਼ੂਰ ਕਹਿੰਦੇ ਨੇ, ਜਿਵੇਂ ਉਸ ਮਾਲਕ ਦੀ ਆਪਣੀ ਵਡਿਆਈ ਇੱਛਾ ਹੁੰਦੀ ਜਾਂ ਰਜ਼ਾ ਹੁੰਦੀ ਹੈ ਆਪ ਕਰਾਈ, ਉਹ ਉਸੇ ਤਰ੍ਹਾਂ ਹੀ ਸਭ ਕੁਛ ਕਰਦਾ ਕਰਵਾਉਂਦਾ। ਵਰੀਆਮ ਨਾ ਫੁੱਸੀ ਕੋਈ, ਆਪਣੇ ਆਪ ਨਾ ਤੇ ਕੋਈ ਵਰੀਆਮ ਬਹਾਦਰ ਹੀ ਬਣ ਸਕਦਾ ਹੈ ਤੇ ਨਾ ਹੀ ਫੁੱਸੀ ਦਾ ਅਰਥ ਕਾਇਰ ਬੁਜਦਲ ਹੋ ਸਕਦਾ ਹੈ, ਨਾ ਹੀ ਕੋਈ ਆਪਣੇ ਆਪ ਕੋਈ ਸੂਰਮਾ ਬਣ ਸਕਦਾ, ਨਾ ਹੀ ਕੋਈ ਫੁੱਸੀ ਦਾ ਅਰਥ ਫੁੱਸਲ ਭਾਵ ਕਾਇਰ ਬਣ ਸਕਦਾ। ਇਹ ਪੰਜਾਬੀ ਦਾ ਆਮ ਸ਼ਬਦ ਹੈ ਫੁੱਸੀ, ਵੀ ਜਿਹੜਾ ਕਹਿੰਦੇ ਫੁੱਸਲ ਹੋਵੇ। ਤੇ ਜਾਂ ਪੁਰਾਣੇ ਸਮੇਂ ਦੇ ਵਿੱਚ ਇੱਕ ਫੋਸੀ ਢੱਗਾ ਕਹਿੰਦੇ ਸਨ, ਵੀ ਕਹਿੰਦੇ ਇਹ ਪੰਜਾਬੀ ਦਾ ਸ਼ਬਦ ਹੈ ਫੋਸੀ ਢੱਗਾ। ਕਈ ਇਹੋ ਜਿਹੇ ਬੈਲ ਬਲਦ ਹੁੰਦੇ ਸਨ, ਜਦੋਂ ਉਹਨਾਂ ਨੂੰ ਕਿਸੇ ਔਖੇ ਕੰਮ ਦੇ ਲਈ ਜੋੜਿਆ ਜਾਂਦਾ ਸੀ ਉਸੇ ਵੇਲੇ ਉਹ ਫੋਸ ਕਰ ਦਿੰਦੇ, ਉਹਨੂੰ ਫੋਸੀ ਢੱਗਾ ਕਹਿੰਦੇ ਸਨ। ਹੁਣ ਉਸ ਗੱਲ ਤੋਂ ਅੱਗੇ ਜਿਹੜਾ ਕੋਈ ਆਦਮੀ ਮੈਦਾਨੀ ਜੰਗ ਦੇ ਵਿੱਚ ਜਾਣ ਤੋਂ ਡਰਦਾ ਹੋਵੇ ਤੇ ਜਾਂ ਡਰਦੇ ਦੇ ਮੁਗਲ ਵੱਜਣ ਲੱਗ ਜਾਣ, ਉਹਨੂੰ ਕਹਿੰਦੇ ਤੇ ਫੁੱਸਲ ਹੀ ਹੈ। ਵਰੀਆਮ ਨਾ ਫੁੱਸੀ ਕੋਈ, ਹਜ਼ੂਰ ਕਹਿੰਦੇ ਨਾ ਕੋਈ ਆਪਣੀ ਆਪ ਬਹਾਦਰ ਬਣ ਸਕਦਾ ਹੈ, ਨਾ ਹੀ ਕੋਈ ਫੁੱਸੀ ਬੁਜਦਲ ਕਾਇਰ ਹੀ ਹੋ ਸਕਦਾ ਹੈ। ਸਭ ਇਹ ਵਾਹਿਗੁਰੂ ਪਰਮੇਸ਼ਰ ਦੇ ਪਾਣੀ ਦੀ ਖੇਡ ਹੈ। ਜਗ ਜੀਵਨ ਦਾਤਾ ਕਰਮ ਵਿਦਾਤਾ ਆਪੇ ਬਖਸ਼ੇ ਸੋਏ। ਉਹ ਅਕਾਲ ਪੁਰਖ ਵਾਹਿਗੁਰੂ ਜਗ ਦਾ ਜੀਵਨ ਸਰੂਪ ਹੈ, ਸਾਰੇ ਜੀਵਾਂ ਨੂੰ ਰਿਜਕ ਦੇਣ ਵਾਲਾ ਦਾਤਾ ਵੀ ਹੈ। ਕਰਮ ਵਿਦਾਤਾ, ਫਿਰ ਜੀਵਾਂ ਦੇ ਕਰਮਾਂ ਅਨੁਸਾਰ ਸਾਰਿਆਂ ਨੂੰ ਦੁੱਖ ਸੁੱਖ ਦੇਣ ਵਾਲਾ ਕਰਮ ਫਲ ਪ੍ਰਦਾਤਾ ਵੀ ਹੈ। ਆਪੇ ਬਖਸ਼ੇ ਸੋਈ, ਉਹ ਅਕਾਲ ਪੁਰਖ ਵਾਹਿਗੁਰੂ ਭਾਈ ਆਪ ਹੀ ਆਪਣੇ ਜੀਵਾਂ ਨੂੰ ਤੇ ਆਪਣੇ ਪਿਆਰਿਆਂ ਨੂੰ ਵਾਹਿਗੁਰੂ ਪਰਮੇਸ਼ਰ ਬਖਸ਼ਣ ਵਾਲਾ ਹੈ। ਗੁਰਪ੍ਰਸਾਦੀ ਆਪ ਗਵਾਈਐ, ਨਾਨਕ ਨਾਮ ਪਤ ਪਾਈ। ਲੋ ਹਜ਼ੂਰ ਕਹਿੰਦੇ ਨੇ, ਜਿਹੜੇ ਗੁਰਸਿੱਖ ਮਾਈ ਪਾਈ ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਆਪ ਗਵਾਈਐ ਆਪਾ ਭਾਵ ਗਵਾ ਲੈਂਦੇ ਹਨ, ਨਾਨਕ ਨਾਮ ਪਤ ਪਾਈ, ਤੇ ਫਿਰ ਉਹਨਾਂ ਨੇ ਨਾਮ ਦਾ ਸਦਕਾ ਪਤ ਲੋਕ ਪ੍ਰਲੋਕ ਦੀ ਇੱਜ਼ਤ ਪ੍ਰਾਪਤ ਕਰ ਲਈ। ਜਿਹੜੇ ਗੁਰੂ ਦੀ ਕਿਰਪਾ ਦੁਆਰਾ ਆਪਾ ਭਾਵ ਹੰਕਾਰ ਗਵਾ ਦਿੰਦੇ ਹਨ ਤੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦੇ ਹਨ, ਉਹਨਾਂ ਗੁਰਮੁਖਾਂ ਨੂੰ ਲੋਕ ਪ੍ਰਲੋਕ ਦੀ ਪਤ ਪ੍ਰਾਪਤ ਹੋ ਜਾਂਦੀ ਹੈ। ਆਪ ਕਰੇ ਕਿਸ ਆਖੀਐ, ਹੋਰ ਕਰਨਾ ਕਿਛੂ ਨਾ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਭ ਕੁਛ ਵਾਹਿਗੁਰੂ ਆਪ ਹੀ ਤੇ ਕਰਦਾ ਹੈ, ਫਿਰ ਹੋਰ ਕਿਸ ਨੂੰ ਆਖੀਏ। ਜੇ ਉਸ ਤੋਂ ਬਿਨਾਂ ਕੋਈ ਹੋਰ ਕੋਈ ਕਰਨ ਵਾਲਾ ਹੋਵੇ ਤਾਂ ਹੀ ਆਖਿਆ ਜਾਵੇ। ਉਸ ਤੋਂ ਬਿਨਾਂ ਹੋਰ ਕੋਈ ਕੁਛ ਵੀ ਕਰਨ ਵਾਲਾ ਨਹੀਂ ਹੈ। ਹੋਰ ਕਰਨਾ ਕਿਛੂ ਨਾ ਜਾਈ, ਕਿਸੇ ਹੋਰ ਪਾਸੋਂ ਕੁਛ ਵੀ ਰੰਚਕ ਭਰ ਵੀ ਰਤਾ ਭਰ ਵੀ ਕੁਛ ਨਹੀਂ ਕੀਤਾ ਜਾ ਸਕਦਾ। ਦੱਸੋ ਫਿਰ ਹੋਰ ਕਿਸੇ ਨੂੰ ਕੀ ਆਖੀਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਗੁਰਪ੍ਰਸਾਦੀ ਆਪ ਗਵਾਈਐ, ਨਾਨਕ ਨਾਮ ਪਤ ਪਾਈ। ਆਪ ਕਰੇ ਕਿਸ ਆਖੀਐ, ਹੋਰ ਕਰਨਾ ਕਿਛੂ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।